ਗੁਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਸੇ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨੌ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਦਦ ਬੰਦੋਂ ਕਰ ਅਨੁਰਾਗ ਜਿਨ ਭਜਨ ਮਨ ਖਾਲਸਾ ਖਾਲਸਾ ਪੂਜ ਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਸ ਪਰਸ ਮਿਟੇ ਸੋਗ ਆਤਮ ਰਸਤੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਿੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਦੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਦੇਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਥ ਖਾਲਸਾ ਭੈਓ ਪੁਨੀਤਾ ਪ੍ਰਭ ਆਗਿਆ ਕਰ ਉਦਤ ਭੈ ਮਿਟਿਓ ਦਵੈਤ ਸੰਯੁਗਤ ਉਪਾਦਿਨ ਅਸਰ ਮਲੇਛਣ ਮੂਲ ਗਏ ਧਰਮ ਪੰਥ ਖਾਲਸ ਪ੍ਰਚਰ ਭੈਓ ਸਤ ਸ਼ਿਵੰ ਪੁਨਿਯ ਰੂਪ ਜੈ ਕੱਛ ਕੇਸ ਕਿਰਪਾਨਨ ਮੁਦਰਤ ਗੁਰ ਭਗਤਾ ਰਾਮਦਾਸ ਭੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਮਹਾਰਾਜ ਜੀ ਦੀ ਗੋਦ ਵਿੱਚ ਹਾਜ਼ਰੀਆਂ ਭਰ ਰਹੇ ਹੋ ਔਰ ਗੁਰੂ ਸਾਹਿਬ ਦਾ ਹੁਕਮ ਹੈ ਸੰਧਿਆ ਸਮੇਂ ਸੁਨਹਿਰੇ ਰਾਸ ਕੀਰਤਨ ਕਥਾ ਸੁਨੇ ਹਰ ਜਾਸ ਇਨ ਮੈਂ ਨੇਮ ਜੋ ਏਕ ਪ੍ਰਾਏ ਸੋ ਸਿੱਖ ਅਮਰਾ ਪੁਰੀ ਕੋ ਜਾਏ ਜਿਹੜਾ ਗੁਰਸਿੱਖ ਸੰਧਿਆ ਸਮੇਂ ਰਾਸ ਜੀ ਦੀ ਬਾਣੀ ਸੁਣਦਾ ਹੈ ਔਰ ਕਥਾ ਕੀਰਤਨ ਸੁਣਦਾ ਹੈ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ ਹੈ ਉਹਨੂੰ ਮਹਾਰਾਜ ਸੱਚਖੰਡ ਦੇ ਵਾਸੀ ਬਣਨ ਦਾ ਵਰ ਦਿੰਦੇ ਹਨ ਉਹ ਸੱਚਖੰਡ ਦਾ ਵਾਸੀ ਬਣਦਾ ਹੈ ਆਪ ਜੀ ਨੂੰ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਗੁਰਬਾਣੀ ਪੜ੍ਹਨ ਲਈ ਨਾਮ ਜਪਣ ਲਈ ਸੱਦਿਆ ਹੈ ਔਰ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹੋ ਭਾਈ ਸਾਹਿਬ ਜੀ ਤੋਂ ਛੋਟੇ ਭੁਜੰਗੀ ਸਿੰਘ ਤੋਂ ਬੜਾ ਹੀ ਰਸ ਪਹਿਲਾਂ ਕੀਰਤਨ ਸੁਣ ਰਹੇ ਸੀ ਸਵਾਮੀ ਜੀ ਬਾਬਾ ਰਾਮ ਸਿੰਘ ਜੀ ਵੀ ਆਪ ਜੀ ਨੂੰ ਕਥਾ ਕੀਰਤਨ ਨਾਲ ਸੁਨਿਆਨ ਕਰਦੇ ਹਨ ਸੋ ਹੁਣ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਚੱਲ ਰਹੀ ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚੋਂ ਜੋ ਹਜ਼ੂਰ ਸਾਹਿਬ ਨਗੀਨੇ ਘਾਟ ਦੇ ਲਾਗੇ ਸਰਬਲੋ ਦਾ ਬੰਗਾ ਹੈ ਇਹ ਪੁਰਾਤਨ ਬੰਗਾ ਖਾਲਸਾ ਵਿੱਚ ਅੱਜ ਵੀ ਦਰਸ਼ਨ ਹੁੰਦੇ ਹਨ ਇੱਥੇ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਪਹਿਲੀ ਵਾਰ ਹਜ਼ੂਰ ਸਾਹਿਬ ਪਹੁੰਚੇ ਹਨ ਤਾਂ ਸਰਬਲੋ ਦੇ ਬੰਗੇ 'ਤੇ ਪੜਾਮ ਕੀਤਾ ਸੀ ਗੋਦਾਵਰੀ ਦੇ ਕੰਢੇ 'ਤੇ ਇੱਥੋਂ ਉੱਠ ਕੇ ਮਹਾਰਾਜ ਬੰਦੇ ਕੋਲ ਗਏ ਸਨ ਬੰਦੇ ਬਹਾਦਰ ਨੂੰ ਦਰਸ਼ਨ ਦੇ ਕੇ ਸਿੰਘ ਸਜਾ ਕੇ ਤਿਆਰ ਬਰ ਤਿਆਰ ਕੀਤਾ ਸੀ ਪੰਜਾਬ ਨੂੰ ਤੋਰਿਆ ਸੀ ਸਰਬਲੋ ਦੇ ਬੰਗੇ ਤੋਂ ਹੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਤੀਰ ਮਾਰ ਕੇ ਸੱਚਖੰਡ ਦੀ ਜਗ੍ਹਾ ਪ੍ਰਗਟ ਕੀਤੀ ਸੀ ਨਗੀਨਾ ਘਾਟ ਅਤੇ ਸਰਬਲੋ ਦਾ ਬੰਗਾ ਅਤੇ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਇਹ ਸਾਰੀ ਜਗ੍ਹਾ ਇੱਕੋ ਹੀ ਸੀ ਉਸ ਵੇਲੇ ਖਾਲੀ ਮੈਦਾਨ ਪਿਆ ਸੀ ਪਹਿਲਾ ਪੁੜਾ ਸਰਬਲੋ ਦੇ ਬੰਗੇ 'ਤੇ ਹੋਇਆ ਉੱਥੋਂ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਦੀ ਜਗ੍ਹਾ ਪ੍ਰਗਟ ਹੋਈ ਹੈ ਸੋ ਉਹ ਸਰਬਲੋ ਦੇ ਬੰਗੇ 'ਤੇ ਮਹਾਰਾਜ ਨੇ ਗ੍ਰੰਥ ਸਰਬਲੋ ਪ੍ਰਕਾਸ਼ ਰਚਿਆ ਗਿਆ ਔਰ ਇਹ ਬੜਾ ਗੁੱਝਾ ਭੇਦ ਵਾਲਾ ਗ੍ਰੰਥ ਸੀਗਾ ਜਿਸ ਨੂੰ ਮਹਾਰਾਜ ਨੇ ਪ੍ਰਗਟ ਕੀਤਾ ਕਿਉਂਕਿ ਸਤਿਗੁਰਾਂ ਦਾ ਸਤਿਯੁਗੀ ਤਪ ਸਥਾਨ ਵੀ ਇਹ ਹੈ ਪਹਿਲਾਂ ਇੱਥੇ ਤਪ ਕੀਤਾ ਹਜ਼ੂਰ ਸਾਹਿਬ ਫਿਰ ਮਹਾਰਾਜ ਹੇਮਕੁੰਟ ਸਾਹਿਬ ਤਪ ਕੀਤਾ ਫਿਰ ਮਾਤ ਲੋਕ ਵੀ ਦਰਸ਼ਨ ਦਿੱਤੇ ਹੋਏ ਸੋ ਇਸ ਜਗ੍ਹਾ 'ਤੇ ਜੋ ਬ੍ਰਹਮ ਗਿਆਨ ਦੀ ਬਾਣੀ ਸਰਵਨੋ ਪ੍ਰਕਾਸ਼ ਰਚਿਆ। ਉਹਦੀ ਕਥਾ ਬੜੀ ਵਿਸਥਾਰ ਵਾਲੀ ਹੈ, ਪਰ ਸ੍ਰੀ ਖਾਲਸੇ ਦਾ ਪ੍ਰਕਰਨ, ਖਾਲਸਾ ਕਿਵੇਂ ਸਾਜਿਆ, ਗੁਰੂ ਨਾਨਕ ਸਾਹਿਬ ਜੀ ਨੇ ਦਸਵੇਂ ਜਾਮੇ ਵਿੱਚ ਦਸ ਜਾਮੇ ਇੱਕੋ ਜੋਤ ਵਰਤੀ ਹੈ, ਔਰ ਗੁਰੂ ਸਾਹਿਬ ਜੀ ਦੀ ਇੱਕੋ ਜੋਤ ਦੇ ਜੋ ਕੌਤਕ ਹਨ ਉਹ ਸਾਰੇ ਹੀ ਬੜੇ ਵਿਸਵਾਦ ਆਨੰਦਮਈ ਹਨ। ਉਹਨਾਂ ਵਿੱਚੋਂ ਖਾਲਸੇ ਦੀ ਸਿਰਜਣਾ ਸਭ ਤੋਂ ਸ਼੍ਰੋਮਣੀ ਕੌਤਕ ਹੈ, ਜੋ ਸਭ ਤੋਂ ਵਿਖੜਾ ਅਤੇ ਔਖਾ ਕੌਤਕ ਹੈ। ਖੰਡੇ ਦੀ ਧਾਰ 'ਤੇ ਨੱਚਣਾ, ਆਪਣਾ ਸੀਸ ਬਲੀਦਾਨ ਦੇਣਾ, ਸੀਸ ਦੇ ਕੇ ਅੰਮ੍ਰਿਤ ਛਕਣਾ, ਇਹ ਕੋਈ ਸੌਖੀ ਜਿਹੀ ਗੱਲ ਨਹੀਂ। ਹਰ ਆਦਮੀ ਨਾ ਇਹਨੂੰ ਸਮਝ ਸਕਦਾ ਹੈ ਅਤੇ ਨਾ ਇਹਦੇ ਸਾਹਮਣੇ ਕੋਈ ਠਹਿਰ ਸਕਦਾ ਹੈ। ਜਦੋਂ ਮਹਾਰਾਜ ਨੇ ਸੀਸ ਮੰਗੇ ਸਨ ਉਦੋਂ ਵੀ ਹਜ਼ਾਰਾਂ ਸੰਗਤਾਂ ਬੈਠੀਆਂ ਸਨ, ਪਰ ਸਾਰਿਆਂ ਦੇ ਦਿਲ ਦਹਿਲ ਗਏ ਸੀ, ਘਬਰਾ ਗਏ ਸੀ। ਉਹ ਪੰਜ ਮਹਾਂਪੁਰਸ਼ ਜਿਨ੍ਹਾਂ ਨੂੰ ਆਤਮਾ ਸਰੂਪ ਦਾ ਗਿਆਨ ਸੀ, ਦੇਹ ਤੋਂ ਵਿਦੇਹ ਸਨ, ਉਹ ਪੰਜ ਪਿਆਰੇ ਗੁਰੂ ਦੇ ਪਿਆਰ ਵਿੱਚ ਭੇਜੇ ਸੀਸ ਦੇਣ ਆਏ ਸੀ। ਉਹਨਾਂ ਤੋਂ ਸੀਸ ਲੈ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ। ਸੋ ਸਾਧ ਸੰਗਤ ਦੀ ਇੱਕ ਛੋਟੀ ਗੱਲ ਨਹੀਂ ਹੈ, ਖਾਲਸਾ ਬਹੁਤ ਵੱਡੀ ਅਕਾਲ ਪੁਰਖ ਦੀ ਸ਼ਕਤੀ ਸੰਸਾਰ ਵਿੱਚ ਪ੍ਰਗਟ ਹੋਇਆ, ਪ੍ਰਗਟੇ ਉਹ ਖਾਲਸਾ ਪਰਮਾਤਮਾ ਕੀ ਮੌਜ, ਉਸ ਖਾਲਸੇ ਦੀ ਮਹਿਮਾ ਦੇ ਪ੍ਰਕਰਨ ਸਰਵਣ ਕਰੀਏ। ਮਹਾਰਾਜ ਦਸਵੇਂ ਪਾਤਸ਼ਾਹ ਲਿਖ ਰਹੇ ਨੇ, ਪਿਆਰ ਨਾਲ ਆਖੋ ਸਤਨਾਮ
ਸ਼੍ਰੀ ਵਾਹਿਗੁਰੂ
ਸਾਹਿਬ ਜੀ, ਸਤਨਾਮ
ਸ਼੍ਰੀ ਵਾਹਿਗੁਰੂ
ਸਾਹਿਬ ਜੀ।
ਪੰਥ ਖਾਲਸਾ ਭਇਓ ਪਨੀਤਾ।
ਮਹਾਰਾਜ ਕਹਿੰਦੇ ਖਾਲਸਾ ਪੰਥ ਬੜਾ ਪੁੰਨਵਾਨ ਪ੍ਰਗਟ ਹੋਇਆ ਹੈ। ਪਰਮੇਸ਼ਰ ਦਾ ਇਹ ਸਾਜਿਆ ਨਿਵਾਜਿਆ ਪੰਥ ਜਿਸ ਨੂੰ ਖਾਲਸਾ ਪੰਥ ਕਹਿੰਦੇ ਹਨ, ਬੜਾ ਪੁੰਨਵਾਨ, ਪੁਨੀਤ, ਪਵਿੱਤਰ, ਨਿਰਮਲ ਪੰਥ ਹੈ।
ਰੱਬ ਆਗਿਆ ਕਰ ਉਦਤ ਭੈ।
ਇਹ ਪਰਮੇਸ਼ਰ ਦੀ ਆਗਿਆ ਨਾਲ ਹੀ ਪ੍ਰਗਟ ਹੋਇਆ ਹੈ। ਉਦਤ ਕਹਿੰਦੇ ਪ੍ਰਗਟ ਹੋਣਾ, ਅਕਾਲ ਪੁਰਖ ਦੇ ਹੁਕਮ ਨਾਲ, ਪਰਮੇਸ਼ਰ ਦੀ ਆਗਿਆ ਨਾਲ। ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਹੇਮਕੁੰਡ ਸਾਹਿਬ ਤਪ ਕਰਦਿਆਂ ਨੂੰ ਪਰਮੇਸ਼ਰ ਨੇ ਸੱਦਿਆ। ਮਹਾਰਾਜ ਲਿਖਦੇ, ਤਪ ਸਾਧਤ ਪ੍ਰਭ ਮੋਹੇ ਬੁਲਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ। ਤਪ ਕਰਦਿਆਂ ਨੂੰ ਬੁਲਾਇਆ, ਅਕਾਲ ਪੁਰਖ ਨੇ ਕਹਿਣ ਲੱਗੇ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਇਹ ਦੁਸ਼ਟ ਦਮਨ ਤੁਸੀਂ ਮੇਰੇ ਪੁੱਤਰ ਹੋ, ਮੈਂ ਤੁਹਾਨੂੰ ਆਪਣਾ ਪੁੱਤਰ ਬਣਾਉਂਦਾ ਹਾਂ, ਨਿਵਾਜਦਾ ਹਾਂ ਆਪਣਾ ਪੁੱਤਰ ਬਣਾ ਕੇ। ਤੁਹਾਨੂੰ ਮੈਂ ਪੁੱਤਰ ਕਿਉਂ ਬਣਾਉਂਦਾ ਹਾਂ, ਪੰਥ ਪਰਚੁਰ ਕਰਵੇ ਕੋ ਸਾਜਾ, ਤੁਹਾਨੂੰ ਮੈਂ ਪੰਥ ਖਾਲਸਾ ਰਚਨ ਕਰਨ ਦੀ, ਸਿਰਜਣਾ ਕਰਨ ਦੀ ਸ਼ਕਤੀ ਦੇ ਰਿਹਾ ਹਾਂ, ਔਰ ਤੁਸੀਂ ਇਹ ਕੰਮ ਕਰਨਾ ਹੈ, ਇਸੇ ਵਾਸਤੇ ਤੁਹਾਨੂੰ ਸਾਜਿਆ ਹੈ। ਪੰਥ ਪਰਚੁਰ ਕਰਵੇ ਕੋ ਸਾਜਾ, ਜਾਹੇ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੁਸੀਂ ਜਾ ਕੇ ਦੁਨੀਆਂ ਦੇ ਵਿੱਚ ਪੰਥ ਚਲਾਉਣਾ ਹੈ, ਮਾੜੇ ਕੰਮਾਂ ਤੋਂ, ਭੈੜੇ ਕੰਮਾਂ ਤੋਂ ਲੋਕਾਂ ਨੂੰ ਰੋਕਣਾ ਹੈ। ਜਾਹੇ ਤਾਂ ਤੁਮ ਧਰਮ ਵਿਥਾਰੋ, ਦੁਸ਼ਟ ਦੋਖੀਆਂ ਨੂੰ ਪਕੜ ਪਛਾੜੋ, ਧਰਮ ਦਾ ਵਿਸਥਾਰ ਕਰੋ, ਦੁਸ਼ਟਾਂ ਦੋਖੀਆਂ ਨੂੰ ਪਕੜ ਕੇ ਪਛਾੜੋ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾਹਨ ਜਨਮਨ, ਸਮਝ ਲਿਓ ਸਾਧੂ ਸਭ ਮਰਨ। ਇਸੇ ਪ੍ਰਯੋਜਨ ਨੂੰ ਅਸੀਂ ਸੰਸਾਰ ਵਿੱਚ ਆਏ ਹਾਂ, ਧਰਮ ਚਲਾਉਣਾ ਹੈ, ਸੰਤਾਂ ਨੂੰ ਉਬਾਰਨਾ ਹੈ, ਦੁਸ਼ਟਾਂ ਦੀਆਂ ਜੜ੍ਹਾਂ ਕੱਟਣੀਆਂ ਹਨ। ਇਹ ਅਕਾਲ ਪੁਰਖ ਦੀ ਆਗਿਆ ਸੀ। ਜਦੋਂ ਪਰਮੇਸ਼ਰ ਨੇ ਆਗਿਆ ਦਿੱਤੀ, ਗੁਰੂ ਕਲਗੀਧਰ ਜੀ ਕਹਿੰਦੇ, ਠਾਠ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਅਸੀਂ ਅਰਦਾਸ ਕੀਤੀ, ਹੇ ਅਕਾਲ ਪੁਰਖ ਜੀ, ਪੰਥ ਤਾਂ ਚੱਲੇਗਾ ਜੇ ਤੁਹਾਡੀ ਕਿਰਪਾ ਹੋਵੇਗੀ, ਤੁਹਾਡੀ ਸਹਾਇਤਾ ਹੋਵੇਗੀ। ਤੁਹਾਡੀ ਸਹਾਇਤਾ ਤੋਂ ਬਿਨਾਂ ਪੰਥ ਨਹੀਂ ਚੱਲ ਸਕਦਾ। ਤਾਂ ਅਕਾਲ ਪੁਰਖ ਨੇ ਕਿਹਾ ਕਿ ਮੈਂ ਤੁਹਾਡੇ ਖਾਲਸੇ ਪੰਥ ਦੇ ਵਿੱਚ ਵਰਤਾਂਗਾ, ਸਾਰਾ ਪੰਥ ਖਾਲਸਾ ਮੇਰੇ ਰੂਪ ਹੋਵੇਗਾ, ਮੈਂ ਪੰਥ ਦੇ ਅੰਗ ਸੰਗ ਰਹਾਂਗਾ। ਇਹ ਵਰ ਲੈ ਕੇ ਮਹਾਰਾਜ ਦਸਵੇਂ ਪਾਤਸ਼ਾਹ ਮਾਤਾ ਗੁਜਰੀ ਦੀ ਕੁੱਖ ਤੋਂ ਪਟਨੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਕਾਰ ਅਵਤਾਰ ਧਾਰਿਆ ਤੇ ਫਿਰ ਉਹ ਕਾਰਜ ਕਰਨ ਵਾਸਤੇ ਤਤਪਰ ਹੋ ਗਏ। ਤੇ ਮਹਾਰਾਜ ਹੁਣ ਲਿਖਦੇ, ਜਦੋਂ ਖਾਲਸਾ ਸਾਜਿਆ ਗਿਆ, ਪੰਥ ਖਾਲਸਾ ਭਇਓ ਪੁਨੀਤਾ, ਪ੍ਰਭ ਆਗਿਆ ਕਰ ਉਦਿਤ ਭਏ, ਪਰਮੇਸ਼ਰ ਦੀ ਆਗਿਆ ਨਾਲ ਉਦਿਤ ਹੋਇਆ ਹੈ, ਪ੍ਰਗਟ ਹੋਇਆ ਹੈ।
ਮਿਟਿਓ ਦਵੈਤ ਸੰਯੁਗਤ ਉਪਾਦਿਨ,
ਸਾਧ ਸੰਗਤ ਦੀ ਜਿਹੜੀ ਜੀਵ ਦੀ ਔਰ ਈਸ਼ਵਰ ਦੀ ਉਪਾਧੀ ਹੈ, ਉਹ ਉਪਾਧੀ ਦੂਰ ਕਰਕੇ ਦਵੈਤ ਹੀ ਦੂਰ ਕਰ ਦਿੱਤੀ। ਜੀਵ ਦੀ ਉਪਾਧੀ ਅਵਿਦਿਆ ਹੈ, ਈਸ਼ਵਰ ਦੀ ਉਪਾਧੀ ਮਾਇਆ ਹੈ। ਜਿਹੜਾ ਮਾਇਆ ਸਰਵਲ ਬ੍ਰਹਮ ਦਾ ਅੰਸ ਹੈ ਉਸਨੂੰ ਈਸ਼ਵਰ ਕਹਿੰਦੇ ਹਨ, ਔਰ ਜਿਹੜਾ ਅਵਿਦਿਆ ਸੰਯੁਕਤ ਹੈ ਉਸਨੂੰ ਜੀਵ ਕਹਿੰਦੇ ਹਨ। ਜੇ ਅਵਿਦਿਆ ਦੇ ਮਾਇਆ ਨੂੰ ਪਰੇ ਕਰ ਦੇਈਏ ਤਾਂ ਪਿੱਛੇ ਬ੍ਰਹਮ ਹੀ ਰਹਿ ਜਾਂਦਾ ਹੈ। ਜਿਵੇਂ ਸਾਧ ਸੰਗਤ ਦੀ ਉਪਾਧੀ ਕਰਕੇ ਬੂੰਦ ਛੋਟੀ ਹੈ ਤੇ ਸਾਗਰ ਵੱਡਾ ਹੈ, ਪਰ ਜੇ ਉਪਾਧੀ ਛੱਡਦੀ ਹੈ ਤੇ ਪਾਣੀ ਇੱਕੋ ਹੀ ਹੈ, ਜਲ ਵਿੱਚ ਕੋਈ ਫਰਕ ਨਹੀਂ। ਸੋ ਇਸ ਤਰ੍ਹਾਂ ਈਸ਼ਵਰ ਦੀ ਮਾਇਆ ਤੇ ਜੀਵ ਦੀ ਅਵਿਦਿਆ ਨੂੰ ਪਰੇ ਹਟਾ ਕੇ ਮਿਟਿਓ ਦਵੈਤ ਸੰਯੁਕਤ ਉਪਾਧ ਸਮੇਤ ਉਪਾਧੀਆਂ ਦੇ ਦਵੈਤ ਖਤਮ ਹੋ ਗਈ। ਜਦੋਂ ਗੁਰੂ ਕਲਗੀਧਰ ਜੀ ਅੰਮ੍ਰਿਤ ਛਕਾ ਕੇ ਪੰਜਾਂ ਪਿਆਰਿਆਂ ਨੂੰ ਕਹਿੰਦੇ ਨੇ ਕਿ ਖਾਲਸਾ ਜੀ ਹੁਣ ਇਹ ਅੰਮ੍ਰਿਤ ਮੈਨੂੰ ਵੀ ਛਕਾਓ, ਤਾਂ ਉਸ ਵੇਲੇ ਸੰਸਾਰ ਨੂੰ ਬੜੀ ਹੈਰਾਨੀ ਹੁੰਦੀ ਹੈ। ਸੰਸੈ ਗ੍ਰਸਤ ਜਿਹੜੇ ਜੀਵ ਹਨ ਉਹਨਾਂ ਨੂੰ ਬੜਾ ਅਲੌਕਿਕ ਇਹ ਗੱਲ ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦੀ। ਉਹ ਕਹਿੰਦੇ ਇਹ ਕਿੱਦਾਂ ਹੋ ਸਕਦਾ ਵੀ ਪਹਿਲਾਂ ਗੁਰੂ ਅੰਮ੍ਰਿਤ ਛਕਾ ਰਿਹਾ ਹੈ, ਜਿਹੜਾ ਗੁਰੂ ਅੰਮ੍ਰਿਤ ਛਕਾਉਣ ਵਾਲਾ ਹੈ ਉਹੀ ਗੁਰੂ ਛਕਣ ਵਾਲਿਆਂ ਨੂੰ ਕਹੇਗਾ ਹੁਣ ਤੁਸੀਂ ਮੈਨੂੰ ਛਕਾਓ। ਅਨੋਖੀ ਜੀ ਗੱਲ ਹੈ, ਪਰ ਸਾਧ ਸੰਗਤ ਜੀ ਉਹਨਾਂ ਨੂੰ ਅਨੋਖੀ ਲੱਗਦੀ ਹੈ ਜਿਹਨਾਂ ਨੂੰ ਉਪਾਧੀ ਦਾ ਭੇਦ ਹੈ, ਜਿਹਨਾਂ ਦੀ ਉਪਾਧੀ ਮਿਟ ਗਈ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਪ੍ਰੇ, ਫਿਰ ਉੱਥੇ ਕੋਈ ਭੇਦ ਨਹੀਂ ਰਹਿੰਦਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਫਿਰ ਗੁਰੂ ਦਾ ਚੇਲਾ ਇੱਕੋ ਰੂਪ ਹੋ ਜਾਂਦੇ ਨੇ। ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਜੋਜ ਵਿਡਾਨੀ। ਮਹਾਰਾਜ ਕਾਲ ਪੁਰ ਆਪੇ ਗੁਰੂ ਨਾਨਕ ਬਣੇ ਨੇ ਤੇ ਆਪ ਹੀ ਚੇਲੇ ਰੂਪ ਗੁਰੂ ਅੰਗਦ ਸਾਹਿਬ ਬਣੇ ਨੇ, ਆਪ ਹੀ ਗੁਰੂ ਰੂਪ ਗੁਰੂ ਕਲਗੀਧਰ ਜੀ ਬਣੇ ਨੇ, ਆਪ ਹੀ ਚੇਲੇ ਰੂਪ ਖਾਲਸਾ ਰੂਪ ਪੰਥ ਬਣੇ ਨੇ। ਇਸ ਕਰਕੇ ਪਰਮੇਸ਼ੁਰ ਦੀ ਆਪਣੀ ਕਲਾ ਹੈ, ਮਿਟਿਓ ਦਵੈਤ ਜੁਗਤ ਉਪਾਧਨ ਸਮੇਤ ਉਪਾਧੀਆਂ ਦੇ ਦਵੈਤ ਮਿਟ ਗਈ ਹੈ।
ਅਸਰੰਗ ਲੇਛਣ ਮੂਲ ਗਏ,
ਜਿਹੜੇ ਰਾਕਸ਼ਸ ਮਨੇਸ਼ ਮਨ ਇੱਛਾ ਸਾਹ ਮਨੇਸ਼ ਸਾਧ ਸੰਗਤ, ਜਿਹੜੀ ਮੈੜੀ ਇੱਛਾ ਹੋਵੇ ਉਹ ਮਲੇਸ਼ ਹੁੰਦਾ ਹੈ। ਮਲੇਸ਼ ਦਾ ਮਤਲਬ ਹੈ ਜਿਹਦੀ ਇੱਛਾ ਮੈੜੀ ਹੋਵੇ, ਮਾੜੇ ਖਿਆਲ ਹੋਣ, ਭੈੜੇ ਖਿਆਲ ਹੋਣ, ਲੋਕਾਂ ਨੂੰ ਮਾਰਨ ਦੇ, ਕੱਟਣ ਦੇ, ਹਿੰਸਾ ਕਰਨੀ, ਔਰ ਕਿਸੇ ਗਰੀਬ ਦੇ ਉੱਤੇ ਜ਼ੁਲਮ ਕਰਨਾ, ਧੀਆਂ ਭੈਣਾਂ ਦੀ ਇੱਜ਼ਤ ਲੁੱਟਣੀ, ਪੈਸਾ ਲੁੱਟਣਾ, ਡਾਕੇ ਮਾਰਨੇ, ਇਹ ਮਲੇਸ਼ਾਂ ਦਾ ਕੰਮ ਹੈ। ਉਹਨਾਂ ਮਲੇਸ਼ਾਂ ਨੇ ਸਾਡੇ ਦੇਸ਼ ਨੂੰ ਬੜਾ ਲੁੱਟਿਆ, ਪੈਸੇ ਕਰਕੇ ਵੀ ਲੁੱਟਿਆ, ਇੱਜ਼ਤ ਵੀ ਲੁੱਟੀ। ਉਹ ਸਾਰੇ ਜ਼ਾਲਮਾਂ ਨੂੰ ਸੋਧਣ ਦੇ ਲਈ ਮਾਰੇ ਖਾਲਸਾ ਸਾਜਿਆ। ਅਸੁਰ ਸੰਘਾਰ ਵੇਖੋ, ਸੰਕਟ ਨਿਵਾਰ ਵੇਖੋ, ਦੁਰਜਨ ਕੇ ਮਾਰ ਵੇਖੋ, ਖਾਲਸਾ ਸਜਾਇਓ ਹੈ। ਮਹਾਰਾਜ ਨੇ ਅਸੁਰਾਂ ਨੂੰ ਮਾਰਨ ਲਈ, ਦੁਸ਼ਟਾਂ ਨੂੰ ਗਾੜਨ ਲਈ ਖਾਲਸਾ ਸਾਜਿਆ ਹੈ।
ਧਰਮ ਪੰਥ ਖਾਲਸ ਪ੍ਰਚਰ ਪਇਓ,
ਮਹਾਰਾਜ ਨੇ ਵਿਸਾਖੀ ਵਾਲੇ ਦਿਨ ਧਰਮ ਪੰਥ, ਜਿਹੜਾ ਧਰਮ ਦਾ ਰਾਹ ਹੈ, ਰਾਹ ਪੰਥ ਨੂੰ, ਪੰਥ ਦਾ ਮਤਲਬ ਰਾਹ ਹੁੰਦਾ ਹੈ, ਤੇ ਸਾਧ ਸੰਗਤ ਜੀ ਖਾਲਸਾ ਪੰਥ ਉਹ ਰਸਤਾ ਹੈ ਜਿਹੜਾ ਧਰਮ ਦਾ ਰਸਤਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਇਹ ਧਰਮ ਪੰਥ ਖਾਲਸ ਪ੍ਰਚਰ ਪਇਓ, ਇਹ ਖਾਲਸਾ ਪੰਥ ਜੋ ਹੈ ਧਰਮ ਦਾ ਪੰਥ ਹੈ, ਸੱਚਾ ਮਾਰਗ ਹੈ ਪਰਮੇਸ਼ੁਰ ਨੂੰ ਮਿਲਣੇ ਦਾ, ਇਹਦਾ ਪ੍ਰਚਾਰ ਹੋਇਆ। ਕਲਗੀਧਰ ਪਾਤਸ਼ਾਹ ਨੇ ਇਹ ਦਸਵੇਂ ਜਾਮੇ ਵਿੱਚ ਸਾਜਿਆ।
ਸਤ ਸ਼ਿਰੰਗ ਪੁੰਨਯ ਰੂਪ ਜੈ,
ਇਹ ਸਤਿਯ ਸਰੂਪ ਹੈ, ਸ਼੍ਰੇਕਾਰੀ ਕਲਿਆਣਕਾਰੀ ਹੈ ਤੇ ਪੁੰਨਯ ਰੂਪ ਜੈ, ਪੁੰਨ ਰੂਪ ਖਾਲਸਾ ਜੈ ਕਹੀਏ, ਪ੍ਰਗਟ ਹੋਇਆ ਹੈ, ਜੰਮਿਆ ਹੈ।
ਕੱਛ ਕੇਸ ਕਿਰਪਾਨਨ ਮੁਦਰਤ,
ਸਤ ਸਿਵੰ ਸਤ ਚੇਤਨ ਆਨੰਦ ਸਰੂਪ ਹੈ। ਸਿਵ ਨਾਮ ਸਾਧ ਸੰਗਤ ਜੀ ਕਲਿਆਣ ਰੂਪ ਦਾ ਹੁੰਦਾ ਹੈ, ਸਿਵ ਨਾਮ ਚੇਤਨ ਰੂਪ ਦਾ ਹੁੰਦਾ ਹੈ। ਚੇਤ ਸਿਵ ਦੇ ਦੋ ਅਰਥ ਮਹਾਂਪੁਰਸ਼ਾਂ ਤੋਂ ਸੁਣੀ ਦੇ, ਸ਼ਿਵ ਦਾ ਇੱਕ ਅਰਥ ਹੁੰਦਾ ਕਲਿਆਣ ਕਰਨ ਵਾਲਾ, ਸਭ ਦਾ ਭਲਾ ਕਰਨ ਵਾਲਾ, ਦੂਸਰਾ ਅਰਥ ਹੁੰਦਾ ਚੇਤਨ ਸਰੂਪ, ਜਾਣਦਾ ਵੀ ਹੈ, ਸਮਝਦਾ ਵੀ ਹੈ, ਸੁਣਦਾ ਵੀ ਹੈ। ਸਾਧ ਸੰਗਤ ਜੀ ਚੇਤਨ ਉਹ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੈ ਔਰ ਜਿਹੜਾ ਦੂਸਰੇ ਨੂੰ ਵੀ ਜਾਣਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਆਪਣੇ ਆਪ ਨੂੰ ਨਹੀਂ ਜਾਣਦਾ, ਦੂਸਰੇ ਨੂੰ ਨਹੀਂ ਜਾਣਦਾ, ਉਸਨੂੰ ਜੜ ਕਹਿੰਦੇ ਹੁੰਦੇ। ਜਿਹੜਾ ਆਪਣੇ ਆਪ ਨੂੰ ਨਹੀਂ ਜਾਣਦਾ, ਦੂਸਰੇ ਨੂੰ ਨਹੀਂ ਜਾਣਦਾ, ਉਹ ਜੜ ਹੈ। ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੈ ਔਰ ਦੂਸਰੇ ਨੂੰ ਵੀ ਜਾਣਦਾ ਹੈ, ਉਹ ਚੇਤਨ ਹੈ। ਜਿਵੇਂ ਬੰਦਾ ਆਪਾਂ ਬੈਠੇ ਹਾਂ, ਸਾਨੂੰ ਪਤਾ ਮੈਂ ਫਲਾਣਾ ਸਿੰਘ ਹਾਂ, ਤੇ ਫਲਾਣਾ ਬੰਦਾ ਤੁਰਿਆ ਹੁੰਦਾ। ਇਸ ਕਰਕੇ ਸਾਡੇ ਅੰਦਰ ਪਰਮੇਸ਼ਵਰ ਵਿੱਚ ਚੇਤਨਾ ਹੈ, ਚੇਤਨ ਹੁੰਦਾ। ਪੱਥਰ ਹੈ, ਉਹ ਜੜ ਹੈ, ਉਹਨੂੰ ਇਹ ਨਹੀਂ ਪਤਾ ਕਿ ਮੈਂ ਪੱਥਰ ਹਾਂ ਔਰ ਮੇਰੇ ਪਾਸ ਕੌਣ ਖੜਾ ਹੈ, ਕੌਣ ਆ ਰਿਹਾ, ਕੌਣ ਜਾ ਰਿਹਾ। ਉਹਨੂੰ ਜੜ ਕਹਿੰਦੇ ਜੋ ਆਪਣੇ ਆਪ ਨੂੰ ਵੀ ਨਾ ਜਾਣੇ ਔਰ ਦੂਸਰੇ ਨੂੰ ਵੀ ਨਾ ਜਾਣੇ। ਤੋ ਪਰਮੇਸ਼ਵਰ ਚੇਤਨ ਸਰੂਪ ਹੈ, ਸਤ ਮਹਿਨੇ ਜੋ ਸਦਾ ਹੋਵੇ, ਜਿਹੜਾ ਪਹਿਲੇ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਵੇਗਾ। ਜਿਹੜਾ ਪਹਿਲੇ ਨਾ ਹੋਵੇ ਔਰ ਬਾਅਦ ਵਿੱਚ ਨਾ ਰਹੇ, ਉਹ ਝੂਠ ਹੁੰਦਾ ਹੈ। ਪਰਮੇਸ਼ਵਰ ਸੱਤ ਹੈ, ਉਹ ਪਹਿਲੇ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਹੋਵੇਗਾ। ਚੇਤਨ ਹੈ ਕਿਉਂਕਿ ਆਪ ਆਪਣੇ ਸਰੂਪ ਨੂੰ ਵੀ ਜਾਣਦਾ ਹੈ ਤੇ ਦੂਸਰਿਆਂ ਨੂੰ ਵੀ ਜਾਣਦਾ ਹੈ। ਤੇ ਆਨੰਦ ਸਰੂਪ ਹੈ, ਸਦਾ ਹੀ ਪ੍ਰਸੰਨ ਰਹਿੰਦਾ ਹੈ, ਦੁੱਖ ਦਾ ਉਹਦੇ ਚ ਕੋਈ ਲੇਸ ਮਾਤਰ ਵੀ ਨਹੀਂ ਹੈ। ਐਸਾ ਖਾਲਸਾ ਸਾਜਿਆ ਹੈ ਜਿਹਦੀਆਂ ਮੁੰਦਰਾ ਨਿਸ਼ਾਨੀਆਂ ਸੰਸਾਰ ਤੋਂ ਵੱਖੀਆਂ ਨੇ। ਮਹਾਰਾਜ ਨੇ ਕੱਛ ਕੇਸ਼ ਕਿਰਪਾਨ ਦੁਆਰਾ ਮੁਦਰਤ ਕੀਤਾ ਹੈ, ਚਿੰਨ੍ਹ ਲਾ ਦਿੱਤੇ, ਮੋਹਰ ਲਾ ਦਿੱਤੀ। ਮੁਦਰਾ ਮੁਦਰਤ ਇਹਦਾ ਮਤਲਬ ਹੁੰਦਾ ਮੋਹਰ ਲਾ ਦੇਣੀ। ਕੇਸ ਗੁਰੂ ਕੀ ਮੋਹਰ, ਗੁਰੂ ਸਮ ਜਾਣੈ, ਗੁਰ ਸਮ ਅਦਬ ਕੇਸ ਕੋ ਠਾਨੈ। ਮਹਾਰਾਜ ਨੇ ਕੇਸਾਂ ਦੀ ਮੋਹਰ ਲਾਈ ਹੈ, ਖਾਲਸਾ ਮੇਰਾ ਹੈ। ਜਦੋਂ ਭਾਈ ਜੈਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ, ਭਾਈ ਜੈਤਾ ਜੀ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਪੁੱਛਦੇ ਨੇ, ਭਾਈ ਜੈਤਾ ਜੀ ਸੁਣਾਓ, ਦਿੱਲੀ 'ਚ ਜਦੋਂ ਗੁਰੂ ਜੀ ਦਾ ਸੀਸ ਉਤਰਿਆ, ਤੁਸੀਂ ਉੱਥੇ ਸੀ, ਕੀ ਦੇਖਿਆ? ਇੰਨੇ ਸਿੱਖ ਦਿੱਲੀ 'ਚ ਰਹਿੰਦੇ ਹਜ਼ਾਰਾਂ, ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਕੋਈ ਸਿੱਖ ਦਿੱਲੀ 'ਚੋਂ ਬਾਹਰ ਨਹੀਂ ਨਿਕਲਿਆ ਗੁਰੂ ਸਾਹਿਬ ਦੇ ਸਸਕਾਰ ਦੇ ਵਾਸਤੇ ਜਾਂ ਗੁਰੂ ਸਾਹਿਬ ਦਾ ਸੀਸ ਚੁੱਕਣ ਵਾਸਤੇ, ਕਿਸੇ ਨੇ ਉਪਰਾਲਾ ਨਹੀਂ ਕੀਤਾ। ਭਾਈ ਜੈਤਾ ਕਹਿਣ ਲੱਗਾ, ਮਹਾਰਾਜ ਵੈਸੇ ਤਾਂ ਹਜ਼ਾਰਾਂ ਸਿੱਖ ਦਿੱਲੀ 'ਚ ਰਹਿੰਦੇ ਨੇ, ਪਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਸਮੇਂ ਡਰ ਕੇ ਅੰਦਰੋਂ ਦਰਵਾਜ਼ੇ ਬੰਦ ਕਰ ਲਏ, ਲੁੱਕ ਗਏ, ਹਿੰਦੂਆਂ ਤੇ ਮੁਸਲਮਾਨਾਂ ਵਿੱਚ ਰਲ ਗਏ। ਕਿਸੇ ਨੇ ਇਹ ਨਹੀਂ ਆਖਿਆ ਵੀ ਮੈਂ ਗੁਰੂ ਦਾ ਸਿੱਖ ਹਾਂ। ਔਰੰਗਜ਼ੇਬ ਕਹਿੰਦਾ ਰਿਹਾ ਵੀ ਕੋਈ ਹੈ ਗੁਰੂ ਦਾ ਸਿੱਖ, ਮੈਨੂੰ ਗੁਰੂ ਦਾ ਸੰਸਕਾਰ ਕਰਕੇ ਦਿਖਾਵੇ, ਸੀਸ ਚੁੱਕ ਕੇ ਦਿਖਾਵੇ, ਕੋਈ ਧੜ ਚੱਕ ਕੇ ਦਿਖਾਵੇ, ਕੋਈ ਗੁਰੂ ਦੇ ਨੇੜੇ ਆਵੇ। ਪਰ ਡਰਦੇ ਮਾਰੇ ਕੋਈ ਨਹੀਂ ਆਇਆ। ਮਹਾਰਾਜ ਸੀਸ ਮੈਂ ਲੈ ਆਇਆ ਤੇ ਧੜ ਭਾਈ ਲੱਖੀ ਸ਼ਾਹ ਬਣਜਾਰੇ ਨੇ ਸੰਸਕਾਰ ਕੀਤਾ ਹੈ। ਸਤਿਗੁਰੂ ਸੁਣ ਕੇ ਰੋਹ ਚ ਆ ਗਏ, ਕਹਿਣ ਲੱਗੇ ਜੈਤਾ ਮੈਂ ਇਹੋ ਜਿਹਾ ਸਿੱਖ ਬਣਾਵਾਂਗਾ, ਇਹੋ ਜਿਹਾ ਰੂਪ ਦੇਵਾਂਗਾ ਕਿ ਲੱਖ ਨਵੇਂ ਇੱਕ ਖੜਾ ਛਪੇ ਨਹੀਂ ਕਿਸੇ ਠੌਰ, ਲੱਖਾਂ ਦੇ ਵਿੱਚ ਖੜਾ ਮੇਰਾ ਸਿੱਖ ਇਕੱਲਾ ਪਛਾਣਿਆ ਜਾਏਗਾ ਵੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ। ਇਹੋ ਜਿਹੀ ਮੋਹਰ ਲਾ ਦੇਵਾਂਗਾ, ਇਹੋ ਜਿਹੀ ਛਾਪ ਲਾ ਦੇਵਾਂਗਾ। ਉਹ ਛਾਪ ਕਿਹੜੀ ਲਾਈ? ਕੇਸਾਂ ਦੀ। ਸਾਧ ਸੰਗਤ ਜੀ, ਲੱਖਾਂ ਵਿੱਚੋਂ ਸਿੰਘ ਦੀ ਪਛਾਣ ਵੱਖਰੀ ਹੁੰਦੀ ਹੈ, ਬਾਕੀ ਸਾਰੇ ਭਾਵੇਂ ਉਹ ਕਿਸੇ ਧਰਮ ਜਾਤੀ ਦੇ ਹੋਣ ਰਲ ਮਿਲ ਜਾਂਦੇ। ਮਹਾਰਾਜ ਨੇ ਪਛਾਣ ਇਹੋ ਜਿਹੀ ਲਾਈ, ਵੱਖਰਾ ਖਾਲਸਾ ਦਿਸਦਾ ਹੈ, ਸਗਲ ਜਗਤ ਤੋਂ ਨਿਆਰਾ ਦਿਸਦਾ ਹੈ। ਹਾਂਜੀ,
ਗੁਰ ਭਗਤਾ ਰਾਮਦਾਸ ਭਏ
ਕੱਛ ਕੇਸ਼ ਕਿਰਪਾਨਨ ਮੁੰਦਰਿਤ। ਕਿਰਪਾਨ ਦੀ ਰਾਖੀ ਵਾਸਤੇ ਕਿਰਪਾਨ ਦਿੱਤੀ ਹੈ ਸਾਨੂੰ, ਤੇ ਪੜਦਾ ਜਿਹੜਾ ਹੈ ਜੱਤ ਸੱਤ ਦੀ ਨਿਸ਼ਾਨੀ ਕਛਿਹਰਾ ਦਿੱਤਾ ਹੈ। ਕਛਿਹਰਾ ਇਹ ਜੱਤ ਸੱਤ ਦੀ ਨਿਸ਼ਾਨੀ ਹੈ, ਪੜਦਾ ਹੈ, ਤੇ ਕਿਰਪਾਨ ਦੇਸ਼ ਕੌਮ ਧਰਮ ਦੀ ਰਾਖੀ ਤੇ ਅਣਖ ਨਾਲ ਜੀਉਣ ਦਾ ਪ੍ਰਤੀਕ ਹੈ, ਤੇ ਕੇਸ ਜਿਹੜੇ ਨੇ ਕਾਲ ਪੁਰਖ ਦੀ ਸ਼ਕਤੀ ਨੂੰ ਸਾਂਭਣ ਦਾ ਇਹ ਪ੍ਰਤੱਖ ਸਰੂਪ ਪਰਮੇਸ਼ਰ ਦਾ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਇਹ ਮੁੰਦਰਾ ਲਾ ਕੇ ਗੁਰ ਭਗਤਾ ਰਾਮਦਾਸ ਭਏ। ਗੁਰੂ ਮਹਾਰਾਜ ਦੇ ਭਗਤ, ਰਾਮ ਦੇ ਪਿਆਰੇ, ਰਾਮ ਦੇ ਦਾਸ ਇਹ ਗੁਰੂ ਕੇ ਸਿੱਖ ਬਣੇ ਹਨ।
ਕਾਲ ਉਪਾਸਕ ਛਤਰੀ ਧਰਮ
ਇਹ ਕਾਲ ਪੁਰਖ ਦੇ ਉਪਾਸਕ ਹਨ, ਹੋਰ ਕਿਸੇ ਦੀ ਉਪਾਸਨਾ ਨਹੀਂ ਕਰਦੇ, ਕਿਸੇ ਇਸ਼ਟ ਨੂੰ ਨਹੀਂ ਮੰਨਦੇ, ਕਿਸੇ ਨੂੰ ਕਿਸੇ ਨੂੰ ਕਬੂ ਨਾ ਧਿਆਉਂਦੇ। ਕਾਨ ਸੁਣੇ ਪਹਿਚਾਨ ਨਾ ਤਿੰਨ ਸੌ ਲਿਵ ਲਾਗੀ ਮੋਰੀ ਪੱਗ ਇਨ ਸੋ ਮਹਾਂਕਾਲ ਰਖਵਾਲ ਹਮਾਰੋ ਮਹਾਂਲੋਹ ਮੈਂ ਕਿੰਕਰ ਥਾਰ। ਮਹਾਰਾਜ ਸੱਚੇ ਪਾਤਸ਼ਾਹ ਉਸ ਕਾਲ ਪੁਰਖ ਦੇ ਉਪਾਸ਼ਕ ਖਾਲਸੇ ਨੂੰ ਬਣਾਇਆ ਹੈ। ਕਾਲ ਉਪਾਸ਼ਕ ਛਤਰੀ ਧਰਮ, ਇਹਨਾਂ ਦਾ ਧਰਮ ਛਤਰੀ ਧਰਮ ਹੈ। ਛਤਰੀ ਕੀ ਹੁੰਦਾ? ਯੁੱਧ ਕਰਨ ਵਾਲਾ, ਸ਼ਸਤਰ ਧਾਰੀ, ਤਿਆਰ ਬਰਤਿਆ, ਮੈਦਾਨੀ ਜੰਗ ਵਿੱਚ ਜੂਝਣ ਵਾਲਾ ਇਹਨਾਂ ਦਾ ਧਰਮ ਹੈ।
ਰਣ ਕਟ ਕਸ ਪ੍ਰਧਾਨ ਹੈ,
ਰਣ ਕਟ ਕਸ ਮੈਦਾਨੀ ਜੰਗ ਵਿੱਚ ਕਮਰ ਕਸਾ ਕਰਕੇ ਤਿਆਰ ਪਰ ਤਿਆਰ ਰਹਿੰਦੇ। ਸਾਧ ਸੰਗਤ ਜੀ ਹੁਣ ਤਾਂ ਅਸੀਂ ਢਿੱਲੇ ਮੱਠੇ ਪੈ ਗਏ ਹਾਂ, ਕਮਰ ਕਸੇ ਨਹੀਂ ਜਾਂਦੇ। ਪਹਿਲਾਂ ਸਾਨੂੰ ਹੁਕਮ ਤਾਂ ਇਹੀ ਸੀ ਵੀ ਜਦੋਂ ਦਰਬਾਰ ਵਿੱਚ ਆਉਣਾ ਕਮਰ ਕਸਾ ਕਰ ਕੇ ਆਉਂਦੇ। ਦਸਵੇਂ ਪਾਤਸ਼ਾਹ ਦਾ ਹੁਕਮ ਹੈ ਵੀ ਕਮਰ ਕਸਾ ਕਰਦੇ ਹੋ ਦਿਖਾਈ, ਕਮਰ ਕਸਾ ਲੱਗਾ ਹੋਵੇ, ਸ਼ਸਤਰ ਸਜੇ ਹੋਣ, ਫਿਰ ਦਰਬਾਰ ਚ ਆਉਣਾ ਹੈ। ਰਣ ਕੱਟ ਕਸ ਪ੍ਰਧਾਨ ਠਹਿ, ਮਹਾਰਾਜ ਦੇ ਪ੍ਰਧਾਨ ਬਣਾ ਦਿੱਤੇ ਹਨ, ਸਾਧ ਸੰਗਤ ਦੀ ਸ਼੍ਰੋਮਣੀ ਕਰ ਦਿੱਤੇ। ਪ੍ਰਧਾਨ ਦਾ ਮਤਲਬ ਹੁੰਦਾ ਆਗੂ, ਜਿਹਦੇ ਸ਼ਸਤਰ ਸਜੇ ਹਨ, ਕਮਰ ਕਸਾ ਲੱਗਾ, ਉਹ ਸਾਰਿਆਂ ਦਾ ਸ਼੍ਰੋਮਣੀ ਹੈ, ਆਗੂ ਹੈ। ਇਹ ਤਾਂ ਸਾਰੀ ਦੁਨੀਆਂ ਜਾਣਦੀ ਹੈ, ਜਿਹਦੀ ਲਾਠੀ ਉਹਦੀ ਭੈਂਸ ਹੁੰਦੀ ਹੈ, ਜਿਹਦੇ ਕੋਲ ਵਿਚਾਰੇ ਕੋਲ ਲਾਠੀ ਕੋਈ ਨਹੀਂ, ਉਹਦੀ ਭੈਂਸ ਵੀ ਕੋਈ ਨਹੀਂ। ਖਾਲਸੇ ਨੂੰ ਸ਼ਸਤਰਧਾਰੀ ਤਿਆਰ ਬਰ ਤਿਆਰ ਬਣਾਇਆ ਤੇ ਮਹਾਰਾਜ ਨੇ ਸ਼ਸਤਰਾਂ ਨਾਲ ਸਜਾਇਆ, ਸਾਰੀ ਧਰਤੀ ਦੇ ਪ੍ਰਧਾਨ ਬਣ ਗਏ। ਜੇ ਸਾਧ ਸੰਗਤ ਜੀ ਮਹਾਰਾਜ ਦਸਵੇਂ ਪਾਤਸ਼ਾਹ ਸ਼ਸਤਰ ਬਸਤਰ ਨਾ ਦਿੰਦੇ ਤੇ ਖਾਲਸੇ ਦਾ ਰਾਜ ਤਾਂ ਨਹੀਂ ਸੀ ਬਣ ਸਕਦਾ, ਤੇ ਨਾ ਮਲੇਸ਼ਾ ਦਾ ਰਾਜ ਖਤਮ ਹੋਣਾ ਸੀ, ਬਲਕਿ ਸਾਰੇ ਪਾਸੇ ਅੱਲਾਹੂ ਅੱਲਾਹੂ ਹੋਣੀ ਸੀ। ਮਹਾਰਾਜ ਨੇ ਰਣ ਕੱਟ ਕਸ ਪ੍ਰਧਾਨ ਠਹਿ, ਸ਼ਸਤਰ ਬਸਤਰ ਸਜਾ ਕੇ ਮੈਦਾਨੇ ਜੰਗ ਨੂੰ ਤੋਰ ਦਿੱਤਾ, ਬਹਾਦਰ ਯੋਧੇ ਬਣਾ ਦਿੱਤਾ, ਤੇ ਫਿਰ ਤਾਂ ਹੀ ਸਾਡੀ ਸਰਦਾਰੀ ਸਾਰੀ ਦੁਨੀਆਂ ਤੇ ਕਾਇਮ ਹੋ ਗਈ।
ਤਾਂ ਮੈਂ ਪੰਜ ਚਾਲੀਸ ਪ੍ਰਵਾਨਾ,
ਉਹਨਾਂ ਵਿੱਚੋਂ ਪੰਜ ਤੇ ਚਾਲੀ ਇਹ ਜ਼ਿਆਦਾ ਮੁਖੀ ਹਨ, ਪ੍ਰਧਾਨ ਜਿਹੜੇ ਉਹ ਪੰਜ ਤੇ ਚਾਲੀ ਕਿਹੜੇ ਹਨ ਅੱਗੇ ਮਹਾਰਾਜ ਦੱਸਦੇ ਹਨ।
ਪੰਜ ਪ੍ਰਧਾਨ ਖਾਲਸਾ ਥੇ,
ਪੰਜ ਪ੍ਰਧਾਨੀ ਖਾਲਸਾ ਹੈ। ਖਾਲਸੇ ਦੇ ਪੰਜ ਪ੍ਰਧਾਨ ਕਿਹੜੇ? ਭਾਈ ਦਇਆ ਸਿੰਘ, ਭਾਈ ਕਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਪੰਜ ਪਿਆਰੇ ਥਾਪੇ। ਪਰ ਸਾਧ ਸੰਗਤ ਜੀ ਇੱਥੇ ਬੜਾ ਸੂਖਮ ਭੇਦ ਆ ਰਿਹਾ ਹੈ, ਅੱਗੇ ਖੋਲ ਦੇਣਾ ਮਹਾਰਾਜ। ਉਹ ਕਹਿੰਦੇ ਇਹ ਪੰਜ ਜਿਹੜੇ ਨੇ ਪੰਜ ਨਹੀਂ ਬਲਕਿ ਪੰਜਾਂ ਦਾ ਇੱਕ ਬਣ ਗਿਆ। ਆਖੋ ਵਾਹਿਗੁਰੂ, ਪੰਜਾਂ ਦੀ ਇੱਕ ਯੂਨਿਟ ਬਣੀ ਹੈ, ਉਹ ਕੀ ਹੈ? ਖਾਲਸਾ। ਹਾਂਜੀ,
ਸ੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜ਼ੋਰਾਵਰ ਸਿੰਘ ਪਰੇ।
ਹੁਣ ਸੁਣ ਲਓ ਉਹ ਪੰਜ ਕਿਹੜੇ ਨੇ। ਇੱਕ ਬਾਬਾ ਅਜੀਤ ਸਿੰਘ ਜੀ, ਦੂਜੇ ਬਾਬਾ ਜੁਝਾਰ ਸਿੰਘ ਜੀ, ਤੀਜੇ ਬਾਬਾ ਜ਼ੋਰਾਵਰ ਸਿੰਘ ਜੀ, ਤੇ ਚੌਥੇ ਬਾਬਾ ਫਤਿਹ ਸਿੰਘ ਜੀ।
ਪੰਚਮ ਖਾਲਸਾ ਸਤਿਗੁਰ ਪੂਰਾ,
ਪੰਜਵਾਂ ਪਿਆਰਾ ਕਿਹੜਾ ਹੈ? ਖਾਲਸਾ। ਆਖੋ ਸ੍ਰੀ ਵਾਹਿਗੁਰੂ। ਇਹ ਪੁੱਤਰ ਹਨ ਮੇਰੇ, ਦਸਵੇਂ ਪਾਤਸ਼ਾਹ ਕਹਿੰਦੇ ਪੰਜ ਪੁੱਤਰ ਹਨ। ਪੰਜ ਪੁੱਤਰ ਕਿਹੜੇ ਨੇ? ਵੱਡੇ ਬਾਬਾ ਅਜੀਤ ਸਿੰਘ ਜੀ, ਛੋਟੇ ਬਾਬਾ ਜੁਝਾਰ ਸਿੰਘ ਜੀ, ਉਦੋਂ ਛੋਟੇ ਜ਼ੋਰਾਵਰ ਸਿੰਘ, ਸਭ ਤੋਂ ਛੋਟੇ ਫਤਿਹ ਸਿੰਘ, ਫਤਿਹ ਸਿੰਘ ਤੋਂ ਬਾਅਦ ਫਿਰ ਜਥੇ ਸਿੰਘ, ਫਤਿਹ ਸਿੰਘ ਕੇ ਜਥੇ ਸਿੰਘ। ਜਥੇ ਸਿੰਘ ਕਿਹੜਾ? ਖਾਲਸਾ ਪੰਥ। ਆਪਾਂ ਜਿੰਨੇ ਵੀ ਗੁਰੂ ਕੇ ਸਿੱਖ ਹਾਂ ਆਪਾਂ ਮਹਾਰਾਜ ਦੇ ਪੁੱਤਰ। ਪੰਜਵਾਂ ਖਾਲਸਾ ਸਤਿਗੁਰ ਪੂਰਾ, ਪੰਜਵਾਂ ਸਾਡਾ ਪੁੱਤਰ ਖਾਲਸਾ ਹੈ, ਉਹ ਸਤਿਗੁਰੂ ਪੂਰਾ ਸਤਿਗੁਰੂ ਹੈ। ਇਹ ਪੰਜ ਹਨ ਮਹਾਂਪੁਰਸ਼ਾਂ ਤੋਂ। ਬਾਬਾ ਜੀ ਤੋਂ ਅਰਥ ਪੜ੍ਹੇ ਜਦੋਂ ਬਾਬਾ ਸੰਤਾ ਸਿੰਘ ਜੀ ਕਥਾ ਕਰਦੇ ਦਮਦਮੇ ਸਾਹਿਬ, ਉਹਨਾਂ ਨੇ ਬਚਨ ਸੁਣਾਏ ਸਾਨੂੰ ਕਿ ਖਾਲਸਾ ਜੀ ਇੱਥੇ ਤਾਂ ਪੰਜ ਪਿਆਰੇ ਹਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਅਮਰ ਛਕਾਉਣ ਵੇਲੇ ਵੀ ਪੰਜ ਸਿੰਘ ਹੀ ਹਾਜ਼ਰ ਹੁੰਦੇ ਹਨ, ਪਰ ਜਿਹੜੇ ਸੱਚਖੰਡ ਵਿੱਚ ਪੰਜ ਪਿਆਰੇ ਹਨ ਉਹ ਏਦਾਂ ਹਨ, ਵੱਡੇ ਬਾਬਾ ਅਜੀਤ ਸਿੰਘ, ਫਿਰ ਜੁਝਾਰ ਸਿੰਘ, ਫਿਰ ਜ਼ੋਰਾਵਰ ਸਿੰਘ, ਫਿਰ ਫਤਿਹ ਸਿੰਘ, ਫਿਰ ਖਾਲਸਾ ਪੰਥ। ਯਾਨੀ ਪੰਜ ਪਿਆਰੇ ਖਾਲਸਾ ਪੰਥ ਜਿਹੜਾ ਹੈ ਉਹ ਪੰਜਵੇਂ ਨੰਬਰ ਤੇ ਸੱਚਖੰਡ ਦਾ ਪੰਜ ਪਿਆਰਾ ਹੈ। ਉੱਥੇ ਚਾਰ ਪਿਆਰੇ ਚਾਰ ਸਾਹਿਬਜ਼ਾਦੇ ਆ, ਇਸ ਕਰਕੇ ਇੱਥੇ ਬਚਨ ਲਿਖ ਰਹੇ ਨੇ ਸ੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜੋਰਾਵਰ ਸਿੰਘ ਤੇ ਪੰਚਮ ਖਾਲਸਾ ਸਤਿਗੁਰ ਪੂਰਾ। ਹਾਂਜੀ,
ਜਿਨ ਇਹ ਪੰਥ ਸੋ ਪੰਥ ਪ੍ਰਗਟੇ,
ਜਿਨ੍ਹਾਂ ਤੋਂ ਇਹ ਪੰਥ ਅੱਗੇ ਪ੍ਰਗਟ ਹੋਵੇ। ਕਵੇ ਇਹ ਪੰਚਾਰ ਸਾਹਿਬਜ਼ਾਦੇ ਗੁਰੂ ਦੇ ਪੰਜ ਪਿਆਰਿਆਂ ਵਿੱਚ ਹੀ ਸ਼ਾਮਿਲ ਹੋ ਗਏ ਨੇ, ਇਹ ਸੱਚਖੰਡ ਦੇ ਪੰਜ ਪਿਆਰੇ ਬਣੇ ਨੇ। ਜਿਹੜੇ ਚਾਲੀ ਮੁਕਤੇ ਨੇ ਇਹ ਖਾਲਸੇ ਦਾ ਬੀਜ ਨੇ। ਆਖੋ ਸਤਨਾਮ ਸਾਧ ਸੰਗਤ, ਚਾਲੀ ਮੁਕਤੇ ਦੋ ਹਨ। ਚਾਲੀ ਮੁਕਤੇ ਦੋ ਕਿਹੜੇ ਹਨ? ਪਹਿਲੇ ਚਾਲੀ ਮੁਕਤੇ ਹਨ ਜਿਹੜੇ ਚਮਕੌਰ ਸਾਹਿਬ ਵਿੱਚ ਸ਼ਹੀਦ ਹੋਏ, ਦੂਸਰੇ ਚਾਲੀ ਮੁਕਤੇ ਉਹ ਹਨ ਜਿਹੜੇ ਮੁਕਤਸਰ ਸਾਹਿਬ ਸ਼ਹੀਦ ਹੋਏ ਹਨ। ਔਰ ਇਹ ਭੇਦ ਮਹਾਂਪੁਰਸ਼ਾਂ ਤੋਂ ਕਥਾ ਇਉਂ ਸੁਣੀਦਾ ਹੈ ਪਸੀਨਾ ਪਸੀਨਾ, ਕਿਉਂਕਿ ਜਿਹੜੀਆਂ ਚੀਜ਼ਾਂ ਸੰਪਰਦਾਵਾਂ ਵਿੱਚ ਰਹਿ ਕੇ ਮਿਲਦੀਆਂ ਹਨ ਉਹ ਸਾਨੂੰ ਟੀਕਾਕਾਰਾਂ ਤੋਂ ਜਾਂ ਵਿਆਖਿਆਕਾਰਾਂ ਤੋਂ ਨਹੀਂ ਮਿਲਦੀਆਂ। ਤਾਂ ਸੂਰਜ ਪ੍ਰਕਾਸ਼ ਵਿੱਚ ਵੀ ਇਹ ਬਚਨ ਆਏ ਹਨ। ਭਾਈ ਸੰਤੋਖ ਸਿੰਘ ਜੀ ਕਵੀ ਜੀ ਨੇ ਵੀ ਲਿਖੇ ਨੇ, ਉਹ ਕਹਿੰਦੇ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਬਚਨ ਕੀਤਾ ਵੀ ਖਾਲਸਾ ਜੀ ਅਸੀਂ ਅਨੰਦਪੁਰ ਦਾ ਕਿਲ੍ਹਾ ਨਹੀਂ ਛੱਡਣਾ, ਜਿਹਨੇ ਛੱਡਣਾ ਹੈ ਉਹ ਲਿਖ ਕੇ ਚਲੇ ਜਾਓ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਤਾਂ ਉੱਥੇ ਬਹੁਤ ਸਿੰਘਾਂ ਨੇ ਲਿਖ ਦਿੱਤਾ, ਭਾਵੇਂ ਦੁਖੀ ਹੋ ਕੇ ਲਿਖਿਆ, ਭਾਵੇਂ ਮਜਬੂਰ ਹੋ ਕੇ ਲਿਖਿਆ, ਪਰ ਲਿਖ ਦਿੱਤਾ। ਸਾਧ ਸੰਗਤ ਜੀ ਚਾਲੀਆਂ ਨੇ ਨਹੀਂ ਲਿਖਿਆ, ਭਾਵੇਂ ਕਹਿੰਦੇ ਵੀ ਚਾਲੀਆਂ ਨੇ ਵਿਦਾਵਾ ਲਿਖਿਆ, ਉਹ ਜਿਹੜੇ ਚਾਲੀ ਮੁਕਤਸਰ ਵਾਲੇ ਹੋਰ ਹਨ ਜਿਨ੍ਹਾਂ ਨੇ ਨਹੀਂ ਲਿਖਿਆ, ਉਹ ਸੂਰਜ ਪ੍ਰਕਾਸ਼ ਵਿੱਚ ਉਹ ਚਾਲੀ ਮੁਕਤੇ ਹਨ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਨਹੀਂ ਲਿਖਿਆ, ਉਹਨਾਂ ਨੇ ਵਿਦਾਵਾ ਨਹੀਂ ਲਿਖਿਆ। ਮਹਾਰਾਜ ਕਹਿੰਦੇ ਤੁਸੀਂ ਵੀ ਲਿਖ ਦਿਓ। ਕਹਿੰਦੇ ਮਹਾਰਾਜ ਸਾਨੂੰ ਆਪਣੇ ਚਰਨਾਂ 'ਚ ਰੱਖੋ, ਭਾਵੇਂ ਭੁੱਖੇ ਰੱਖੋ, ਭਾਵੇਂ ਪਿਆਸੇ, ਅਸੀਂ ਜੀਆਂਗੇ ਤੇ ਮਰਾਂਗੇ ਤੁਹਾਡੇ ਨਾਲ। ਉਹ ਮਹਾਰਾਜ ਨੇ ਵਚਨ ਕੀਤਾ ਵੀ ਆਹ ਜਿਹੜੇ ਚਾਲੀ ਸਿੰਘ ਬੀਜ ਰਹਿ ਗਏ ਖਾਲਸੇ ਦਾ, ਆਖੋ ਸ੍ਰੀ ਵਾਹਿਗੁਰੂ। ਜਿਵੇਂ ਕੋਈ ਜ਼ਿਮੀਦਾਰ ਫਸਲ ਬੀਜਦਾ ਹੈ, ਜਿਹੜੇ ਚੰਗੇ ਚੰਗੇ ਦਾਣੇ ਹੁੰਦੇ ਨਾ ਕਣਕ ਦੇ, ਉਹ ਚੰਗੇ ਚੰਗੇ ਦਾਣੇ ਸਾਂਭ ਕੇ ਰੱਖ ਲੈਂਦਾ, ਕਹਿੰਦਾ ਅਗਲੇ ਸਾਲ ਬੀਜ ਪਾਉਣ, ਬੀਜ ਵਧੀਆ ਰੱਖਿਆ ਜਾਂਦਾ, ਮਾੜਾ ਬੀਜ ਨਹੀਂ ਰੱਖਿਆ ਜਾਂਦਾ, ਬੀਜ ਹਮੇਸ਼ਾ ਚੰਗਾ ਰੱਖਦੇ। ਹੁਣ ਬੀਜ ਰੱਖਣਾ ਚਾਲੀ ਮੁਕਤੇ ਜਿਹੜੇ ਚਾਲੀ ਚਮਕੌਰ ਦੇ ਸ਼ਹੀਦ ਨੇ ਬੀਜ ਹਨ, ਜਿਹੜੇ ਸਾਧ ਸੰਗਤ ਦੀ ਮੁਕਤਸਰ ਦੇ ਹਨ ਉਹਨਾਂ ਨੂੰ ਬੀਜ ਨਹੀਂ ਬਣਾਇਆ। ਵੈਸੇ ਤਾਂ ਉਹ ਬੜੇ ਮਹਾਨ ਹਨ, ਪਰ ਉਹਨਾਂ ਨੂੰ ਵਰ ਦਿੱਤੇ ਕਿ ਤੁਸੀਂ ਮੇਰੇ 20,000 ਹੀ ਹੋ, 30,000 ਹੀ ਹੋ, ਕਿਸੇ ਨੂੰ 10,000 ਹੀ, ਕਿਸੇ ਨੂੰ 5,000 ਹੀ, ਕਿਸੇ ਨੂੰ 20,000 ਦਾ ਵਰ ਦਿੱਤਾ। ਉਹ ਬਾਅਦ ਵਿੱਚ ਜਨਮ ਲੈ ਕੇ ਪੰਥ ਦੇ ਵਿੱਚ ਰਾਜੇ ਮਹਾਰਾਜੇ ਬਣਨਗੇ, ਰਾਜ ਕਰਨਗੇ, ਫਿਰ ਮੁਕਤ ਹੋ ਜਾਣਗੇ। ਹੈ ਤਾਂ ਮੁਕਤ ਹੀ ਹਨ, ਉਹ ਮੁਕਤਸਰ ਦੇ ਸ਼ਹੀਦ ਹਨ। ਜਿਹੜਾ ਪਹਿਲਾ ਦਰਜਾ ਹੈ ਉਹ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਹੈ, ਜਿਨ੍ਹਾਂ ਨੇ ਵਿਦਾਵਾ ਲਿਖਿਆ ਹੀ ਨਹੀਂ, ਜਿਨ੍ਹਾਂ ਨੇ ਵਿਦਾਵਾ ਲਿਖਿਆ ਉਹ ਦੂਜੇ ਦਰਜੇ ਦੇ ਮੁਕਤੇ ਹੁੰਦੇ। ਇਸ ਕਰਕੇ ਇਸ ਪੰਕਤੀ ਦਾ ਅਰਥ ਜਦੋਂ ਕਰਨਾ ਚਾਲੀ ਮੁਕਤੇ, ਤਾਂ ਉਹ ਚਾਲੀ ਮੁਕਤੇ ਸ੍ਰੀ ਚਮਕੌਰ ਸਾਹਿਬ ਵਾਲੇ ਹਨ। ਆਖੋ ਸ੍ਰੀ ਵਾਹਿਗੁਰੂ। ਚਾਲੀ ਨਾਰੇ ਬੀਜ ਖਾਲਸਾ, ਇਹ ਖਾਲਸੇ ਦਾ ਬੀਜ ਹੈ। ਜਦੋਂ ਕਿਤੇ ਪੰਥ ਦੇ ਮਾੜਾ ਸਮਾਂ ਆਵੇਗਾ, ਮੁਸੀਬਤ ਆਵੇਗੀ, ਮਹਾਰਾਜ ਕਹਿੰਦੇ ਅਸੀਂ ਇੱਕ ਸਿੰਘ ਭੇਜਿਆ ਕਰਾਂਗੇ ਚਾਲੀਆਂ ਵਿੱਚੋਂ, ਉਹ ਆ ਕੇ ਪੰਥ ਦੀ ਅਗਵਾਈ ਕਰਿਆ ਕਰੇਗਾ। ਜਦੋਂ ਵੀ ਕਦੇ ਬਿਪਤਾ ਪੈਂਦੀ ਹੈ, ਅੱਗੇ ਵੀ ਸਮੇਂ ਆਉਂਦੇ ਰਹਿਣੇ ਆ, ਇੱਕ ਸਿੰਘ ਮਹਾਰਾਜ ਭੇਜ ਦੇਵੇ ਤੇ ਸਾਰੇ ਪੰਥ ਨੂੰ ਸਾਂਭ ਲੈਂਦੇ। ਇੰਨੀ ਸ਼ਕਤੀ ਹੁੰਦੀ ਉਹਨਾਂ ਸ਼ਹੀਦਾਂ ਸਿੰਘਾਂ ਵਿੱਚ। ਚਾਲੀ ਸੁਨਾਰੇ ਬੀਜ ਖਾਲਸਾ, ਇਹ ਚਾਲੀ ਜਿਹੜੇ ਨੇ ਇਹ ਖਾਲਸੇ ਦਾ ਬੀਜ ਹਨ।
ਮੁਕਤੇ ਪਾਵਨ ਸਿੰਘ ਬਲੀ,
ਇਹ ਮੁਕਤੇ ਪਾਵਨ ਸਿੰਘ ਬਲੀ, ਇਹ ਮੁਕਤੇ ਸਿੰਘ ਹਨ, ਪਵਿੱਤਰ ਆਤਮਾ ਹਨ, ਬਲੀ ਹਨ, ਬੜੇ ਯੋਧੇ ਹਨ, ਚਾਲੀ ਸਿੰਘ ਚਮਕੌਰ ਦੇ ਸ਼ਹੀਦ।
ਮਾਤ ਭਗਵਤੀ ਪਿਤਾ ਕਾਲ ਪੁਰਖ,
ਮਾਤਾ ਭਗਵਤੀ ਜੀ ਹੈ, ਪਿਤਾ ਕਾਲ ਪੁਰਖ ਹੈ। ਸਾਧ ਸੰਗਤ ਜੀ, ਬਿਨਾਂ ਮਾਂ ਪਿਓ ਦੇ ਬੱਚੇ ਦਾ ਜਨਮ ਨਹੀਂ ਹੁੰਦਾ। ਕਈ ਲੋਕ ਅੱਜ ਕੱਲ੍ਹ ਭਗਵਤੀ ਤੋਂ ਬੜਾ ਹੀ ਜ਼ਿਆਦਾ ਮਨ ਵਿੱਚ ਉਹਨਾਂ ਨੂੰ ਸ਼ੰਕਾ ਪੈ ਜਾਂਦਾ ਵੀ ਮਾਤਾ ਦਾ ਕਿਉਂ ਜ਼ਿਕਰ ਕਰ ਦਿੱਤਾ ਜੀ, ਮਾਤਾ ਦਾ ਸਾਡੇ ਨਾਲ ਕੀ ਸੰਬੰਧ ਹੈ ਜੀ। ਸਾਧ ਸੰਗਤ ਜੀ, ਜਿਹੜੀ ਮਾਤਾ ਮੂਰਤੀਆਂ ਜੇ ਲੋਕ ਬਣਾਈ ਬੈਠੇ ਉਹਨਾਂ ਦੀ ਕਲਪਨਾ ਹੋ ਸਕਦੀ ਹੈ, ਪਰ ਮਾਤਾ ਮੂਰਤੀਮਾਨ ਨਹੀਂ ਹੈ, ਮਾਤਾ ਤਾਂ ਜੋਤ ਸਰੂਪ ਹੈ। ਸਾਰਿਆਂ ਦੇ ਵਿੱਚ ਪ੍ਰਕਾਸ਼ ਹੈ ਅਕਾਲ ਪੁਰਖ ਦੀ ਸ਼ਕਤੀ ਦਾ, ਬਿਨਾਂ ਸ਼ਕਤੀ ਸ਼ਕਤੀ ਦੇ ਸ਼ਕਤਾ ਨਹੀਂ ਹੁੰਦਾ, ਬਿਨਾਂ ਤਾਕਤ ਦੇ ਤਾਕਤਵਰ ਨਹੀਂ ਹੁੰਦਾ। ਅਕਾਲ ਪੁਰਖ ਆਪਣੀ ਸ਼ਕਤੀ ਤੋਂ ਬਿਨਾਂ ਕਿਵੇਂ ਹੋ ਸਕਦੇ? ਸੋ ਮਾਤਾ ਭਗਵਤੀ ਅਕਾਲ ਪੁਰਖ ਦੀ ਸ਼ਕਤੀ ਨੂੰ ਕਿਹਾ ਹੈ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਉਹ ਅਕਾਲ ਪੁਰਖ ਦੀ ਸ਼ਕਤੀ ਸਾਡੀ ਮਾਤਾ ਹੈ, ਪਿਤਾ ਅਕਾਲ ਪੁਰਖ ਹੈ।
ਗੋਦ ਲਿਓ ਦੈ ਖਾਲ ਪਲੀ,
ਉਸ ਅਕਾਲ ਪੁਰਖ ਦੀ ਗੋਦ ਵਿੱਚ, ਉਸ ਮਾਤਾ ਭਗਤੀ ਸ਼ਕਤੀ ਦੀ ਗੋਦ ਵਿੱਚ ਖਾਲਸੇ ਨੂੰ ਮਹਾਰਾਜ ਨੇ ਪਾਇਆ। ਇਹ ਖਾਸ ਗੋਦ ਹੈ ਅਕਾਲ ਪੁਰਖ ਦੀ ਸ਼ਕਤੀ ਦੀ।
ਸਕਲ ਭਰਮ ਪਰ ਹਰ ਕਰ ਹਰ ਜਨ,
ਮਹਾਰਾਜ ਕਹਿੰਦੇ ਖਾਲਸੇ ਨੇ ਸਭ ਤਰ੍ਹਾਂ ਦੇ ਭਰਮ ਛੱਡ ਕੇ
ਸਤ ਨਾਮ ਸੁਚ ਮੰਤਰ ਬਲੀ,
ਬਲੀ ਮੰਤਰ ਸਤ ਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨਾ, ਸਾਰੇ ਭਰਮ ਦੂਰ ਹੋ ਜਾਣਗੇ। ਜਿਹੜੇ ਨਾਮ ਜਪਦੇ ਆ ਉਹਨਾਂ ਨੂੰ ਕੋਈ ਸ਼ੰਕਾ ਹੁੰਦਾ ਵੀ ਨਹੀਂ, ਭਰਮ ਨਹੀਂ ਪੈਂਦਾ। ਤੇ ਜਿਹੜੇ ਸਾਧ ਸੰਗਤਾਂ ਅਖਬਾਰਾਂ ਦੇ ਵਿੱਚ ਰੌਲਾ ਪਾਈ ਜਾਂਦੇ, ਇੰਟਰਨੈਟ ਤੇ ਰੌਲਾ ਪਾਈ ਜਾਂਦੇ, ਤੇ ਇਹ ਕਦੀ ਭਗਵਤੀ ਦਾ, ਕਦੀ ਦਸਮ ਦੀ ਬਾਣੀ ਦਾ, ਕਦੀ ਨਿਤਨੇਮ ਦੀਆਂ ਬਾਣੀਆਂ ਦਾ, ਕਦੀ ਅੰਮ੍ਰਿਤ ਦਾ, ਕਦੀ ਹੋਰ ਕੋਈ ਹੋਰ ਨਵੇਂ ਨਵੇਂ ਰੌਲੇ ਪਾਉਂਦੇ, ਭਰਮਾਂ ਜੀ ਪਏ ਹੋਏ ਆ। ਇਹਨਾਂ ਨੇ ਕਦੀ ਭੁੱਲ ਕੇ ਵੀ ਵਾਹਿਗੁਰੂ ਜਪਿਆ ਹੀ ਨਹੀਂ। ਜੇ ਵਾਹਿਗੁਰੂ ਜਪਣ ਫਿਰ ਸ਼ੰਕਾ ਹੀ ਕੋਈ ਨਹੀਂ, ਫਿਰ ਸਵਾਲ ਹੀ ਕੋਈ ਨਹੀਂ ਹੁੰਦਾ, ਫਿਰ ਤਾਂ ਸਾਰੇ ਭਰਮ ਮਿਟ ਜਾਂਦੇ ਹਨ।
ਆਪ ਜਪਤ ਅਰ ਜਗਤ ਛਪਾਵਤ,
ਮਹਾਰਾਜ ਕਹਿੰਦੇ ਜਿਹੜੇ ਆਪ ਜਪਦੇ ਹਨ ਔਰ ਜਗਤ ਨੂੰ ਜਪਾਉਂਦੇ ਹਨ।
ਭਗਤ ਸਿਰੋਮਣ ਮਾਹੇ ਕਲੀ,
ਇਹ ਖਾਲਸਾ ਪੰਥ ਹੈ, ਸਿਰੋਮਣੀ ਭਗਤ ਹੈ ਕਾਰਜੋ ਦੇ ਵਿੱਚ। ਸਾਰੀਆਂ ਗੱਲਾਂ ਜਿਹੜੀਆਂ ਇੱਕ ਭਗਤ ਵਿੱਚ ਹੋਣੀਆਂ ਚਾਹੀਦੀਆਂ, ਇੱਕ ਬ੍ਰਹਮ ਗਿਆਨੀ 'ਚ ਹੋਣੀਆਂ ਚਾਹੀਦੀਆਂ, ਇੱਕ ਸੰਤ ਵਿੱਚ ਹੋਣੀਆਂ ਚਾਹੀਦੀਆਂ, ਇੱਕ ਸਿਪਾਹੀ 'ਚ ਹੋਣੀਆਂ ਚਾਹੀਦੀਆਂ, ਸਾਰੀਆਂ ਖੂਬੀਆਂ ਮੈਂ ਆਪਣੇ ਖਾਲਸੇ ਨੂੰ ਦੇ ਦਿੱਤੀਆਂ ਹੋਈਆਂ। ਸਾਧ ਸੰਗਤ ਜੀ ਜੇ ਕੋਈ ਖਾਲਸੇ ਪੰਥ ਨੂੰ ਛੱਡ ਕੇ ਇੱਧਰ ਮਤਾਂ ਵਿੱਚ ਇੱਧਰ ਉੱਧਰ ਭਟਕਣਾ ਚਾਹੇ, ਉਹਦੇ ਦਿਨ ਮਾੜੇ ਹਨ, ਹੋਰ ਕੋਈ ਗੱਲ ਨਹੀਂ, ਕਰਮ ਮਾੜੇ ਹਨ। ਜਿਹੜਾ ਗੁਰੂ ਪੰਥ ਨੂੰ ਛੱਡ ਕੇ ਕੋਈ ਪੰਥ ਪਏਗਾ, ਸਾਰਾ ਕੁਝ ਹੈ, ਪਰ ਲੋੜ ਹੈ ਸਿੱਖੀ ਹਿਰਦੇ ਦੀ ਹੋਵੇ, ਭਾਵਨਾ ਦੀ ਹੋਵੇ, ਗਿਆਨ ਦੀ ਹੋਵੇ, ਵੈਰਾਗ ਵਿਵੇਕ ਦੀ ਹੋਵੇ। ਜਿਹੜਾ ਅੱਜ ਅਸੀਂ ਪੰਥ ਦਾ ਢਾਂਚਾ ਦੇਖ ਰਹੇ ਹਾਂ, ਉਹਨੂੰ ਦੇਖ ਕੇ ਕਈ ਵਾਰੀ ਕਈਆਂ ਦਾ ਸ਼ੰਕਾ ਸਹੀ ਜਾਪਦਾ, ਇਹ ਤਾਂ ਐਵੇਂ ਤੁਰੇ ਫਿਰਦੇ ਅੰਦਰ ਗੱਲ ਕੁਛ ਨਹੀਂ, ਪਰ ਹੈ ਬੜਾ ਕੁਛ। ਅਸੀਂ ਖੋਜਿਆ ਕੋਈ, ਸਾਡੇ ਘਰ 'ਚ ਗੁਰੂ ਨਾਨਕ ਦੀ ਬਾਣੀ, ਗੁਰੂ ਕਲਗੀਧਰ ਦੀ ਬਾਣੀ ਦਾ ਖਜ਼ਾਨਾ ਬਹੁਤ ਵੱਡਾ ਹੈ। ਦੇਖੋ ਮਹਾਰਾਜ ਨੇ ਸਾਰਾ ਹੀ ਕੁਝ ਦੱਸ ਦਿੱਤਾ ਇਹਨਾਂ ਪੰਜਾਂ ਚਾਰਾਂ ਸਵਾਈਆਂ ਵਿੱਚ, ਵੀ ਭਗਤੀ, ਗਿਆਨ, ਵੈਰਾਗ, ਯੋਗ, ਸਾਰਾ ਕੁਝ ਅਸੀਂ ਖਾਲਸੇ ਨੂੰ ਦਿੱਤਾ ਹੈ। ਸਭ ਪੱਖਾਂ ਤੋਂ ਖਾਲਸਾ ਪੂਰਾ ਹੈ, ਯੋਧਿਆਂ 'ਚੋਂ ਯੋਧਾ, ਦਾਨੀਆਂ 'ਚੋਂ ਦਾਨੀ, ਗਿਆਨੀਆਂ 'ਚੋਂ ਗਿਆਨੀ, ਜਤੀ ਸਤੀ ਤੱਬੀ ਹੱਟੀ ਬਰਾਗੀ, ਸਾਰੇ ਗੁਣ ਪਾਏ ਹੋਏ। ਸੋ ਪਿਆਰੀ ਸਾਧ ਸੰਗਤ ਜੀ, ਇਹ ਖਾਲਸੇ ਦੀ ਮਹਿਮਾ ਮਹਾਰਾਜ ਅੱਗੇ ਬਿਆਨ ਕਰਨਗੇ। ਦੋ ਦਿਨ ਦੀ ਹਾਜ਼ਰੀ ਇਸ ਅਸਥਾਨ 'ਤੇ ਹੋਰ ਭਰਨੀ ਹੈ, ਪਰਸੋਂ ਸ਼ਾਮ ਦੀ ਸਮਾਪਤੀ ਹੈ। ਆਪ ਜੀ ਨੇ ਹਾਜ਼ਰੀਆਂ ਭਰ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਫੁੱਲਾਂ ਚੁੱਕਣ ਦੀ ਕਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਜੀਵ ਦਰਦ ਨਿਵਾਰ, ਹੇ ਸਮਰੱਥ ਕਮ ਪੂਰਨ ਮੋਹਿ ਮਾਇਆ ਧਾਰ, ਅੰਧ ਕੁਮਾ ਪਿਆਰ ਨਾਨਕ ਪਾਇ ਉਤਾਰ, ਆਏ ਤੋ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਕਰਾਰ ਮਨ ਸੁਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚਿੜੇ ਸੁਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।